ਇਸ ਵਿੱਚ ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਅਸੀਂ ਦੱਸੀਏ, ਅੱਜ ਸਾਡੇ ਸਟੂਡੀਓ ਵਿੱਚ ਬੜੇ ਖਾਸ ਮਹਿਮਾਨ ਮੌਜੂਦ ਹਨ ਜੋ ਪੰਜਾਬੀ ਭਾਸ਼ਾ ਵਿੱਚ ਡਾਇਬਟੀਜ਼, ਤੁਸੀਂ ਜੋ ਵੀ ਨਾਂ ਉਸਦਾ ਲੈ ਲਓ, ਸ਼ੱਕਰ ਰੋਗ ਕਹਿ ਲਓ, ਮਧੂਮੇਹ ਕਹਿ ਲਓ, ਉਸ ਦੇ ਖਾਸ ਐਜੂਕੇਟਰ ਹਨ। ਕਈ ਦਹਾਕਿਆਂ ਤੋਂ ਇੱਥੇ ਮੈਲਬਰਨ ਵਿੱਚ ਇਸ ਖਿੱਤੇ ਵਿੱਚ ਉਹ ਕੰਮਕਾਜ ਕਰ ਰਹੇ ਹਨ। ਸਤਿੰਦਰ ਕੌਰ ਜੀ, ਬੜੇ ਤਹਿ ਦਿਲੋਂ ਤੁਹਾਡਾ ਸਵਾਗਤ ਹੈ ਅੱਜ ਇਸ ਵਿੱਚ ਪੰਜਾਬੀ ਸਟੂਡੀਓਜ਼ ਵਿੱਚ।
ਸਤਿ ਸ਼੍ਰੀ ਅਕਾਲ ਜੀ, ਐਂਡ ਸਾਰੇ ਸੁਣਨ ਵਾਲੇ ਸ਼ਰੋਤਾਂ ਨੂੰ ਮੇਰੀ ਤਰਫੋਂ ਵੀ ਸਤਿ ਸ਼੍ਰੀ ਅਕਾਲ ਜੀ।
ਅਸੀਂ ਗੱਲ ਇਹੀ ਕਰ ਰਹੇ ਸੀ ਆਪਸ 'ਚ ਹੁਣੇ ਕਿ ਆਮ ਤੌਰ 'ਤੇ ਲੋਕਾਂ ਨੂੰ ਡਾਇਬਟੀਜ਼ ਦੇ ਲੱਛਣ ਵੀ ਪਤਾ ਹੁੰਦੇ ਨੇ, ਇਹ ਵੀ ਪਤਾ ਹੁੰਦਾ ਕਿ ਸਿਮਟਮਸ ਵੇਖ ਕੇ ਤੁਹਾਨੂੰ ਡਾਕਟਰ ਕੋਲ ਜ਼ਰੂਰ ਜਾ ਕੇ ਚੈੱਕ ਕਰਾਉਣਾ ਚਾਹੀਦਾ। ਵੈਸੇ ਡਾਇਬਟੀਜ਼ ਦੇ ਪਸਾਰ ਬਾਰੇ ਦੱਸੋ, ਅੱਜ ਕੱਲ੍ਹ ਕਿੰਨੀ ਤਾਦਾਦ ਵਿੱਚ ਸਾਡੀ ਕਮਿਊਨਿਟੀ ਦੇ ਲੋਕ ਤੁਹਾਡੇ ਕੋਲ ਆ ਰਹੇ ਨੇ, ਕਿਸ ਉਮਰ ਦੇ ਲੋਕ ਤੁਹਾਡੇ ਕੋਲ ਆ ਰਹੇ ਨੇ?
ਜੀ, ਮੈਂ ਤਾਂ ਹਰੇਕ ਉਮਰ ਦੇ ਨੂੰ ਦੇਖਦੀ ਹਾਂ, ਆਪਣੇ ਕੋਈ 20 ਸਾਲ ਦੇ ਉਮਰ ਦੇ ਬੱਚੇ ਨੂੰ ਵੀ ਹੁੰਦਾ ਹੈਗਾ, ਅਤੇ ਕੋਈ 50 ਸਾਲ ਦੇ ਉਮਰ ਦੇ ਵੀ ਆਉਂਦੇ ਆ, ਜਿਨ੍ਹਾਂ ਕਿ ਹੁਣੇ ਪਤਾ ਚੱਲਿਆ ਕਿ ਮੈਨੂੰ ਡਾਇਬਟੀਜ਼ ਹੈਗੀ ਹੈ। ਡਿਫਰੈਂਟ ਡਿਫਰੈਂਟ ਏਜ ਗਰੁੱਪ,
ਅਤੇ ਕੁਛ ਟਾਈਪ 1 ਟਾਈਪ 2 ਦਾ ਵੀ ਫਰਕ ਹੁੰਦਾ, ਕੁਛ ਬੱਚਿਆਂ ਵਿੱਚ ਹੁੰਦਾ, ਕੁਛ ਵੱਡੀ ਉਮਰ ਵਿੱਚ ਹੁੰਦਾ, ਉਸ ਬਾਰੇ ਜ਼ਰਾ ਦੱਸੋ
ਜੀ। ਉਹ ਹੈਗਾ ਟਾਈਪ 1 ਹੁੰਦਾ ਹੈਗਾ, ਆਪਣੇ ਜਿਸੇ ਬੜੀ 'ਚ ਜਿਹੜੇ ਹੁੰਦੇ ਆਪਣੇ ਸਰੀਰ ਵਿੱਚ ਹਰੇਕ ਅੰਗ ਦੀ ਸਪੈਸੀਫਿਕ ਫੰਕਸ਼ਨ ਹੁੰਦਾ ਹੈਗਾ, ਅਤੇ ਜਿਸੇ ਹਾਰਟ ਦਾ ਹੁੰਦਾ ਕਿ ਉਹ ਪੰਪ ਦਾ ਕੰਮ ਕਰਦਾ ਹੈਗਾ, ਅਤੇ ਆਪਣਾ ਬੋਡੀ 'ਚ ਇੱਕ ਪਾਰਟ ਹੁੰਦਾ ਪੈਨਕ੍ਰੀਜ਼ ਜਿਹੜਾ ਕਿ ਇੰਸੂਲਿਨ ਪ੍ਰੋਡਿਊਸ ਕਰਦਾ ਹੈਗਾ, ਅਤੇ ਟਾਈਪ 1 'ਚ ਉਹ ਇੰਸੂਲਿਨ ਜਿਹੜੀ ਹੈਗੀ ਹੈ ਪੈਦਾ ਹੁੰਦੀ ਹੈ, ਬਟ ਉਹ ਕੰਮ ਨਹੀਂ ਕਰਦੀ ਹੈਗੀ ਹੈ, ਅਤੇ ਉਹਦੇ ਲਈ ਫਿਰ ਇੰਜੈਕਸ਼ਨ ਲੱਗਦੇ ਹੈ ਜਿਹਨੂੰ ਆਪਾਂ ਨੇ ਇੰਸੂਲਿਨ ਕਹਿੰਦੇ ਹੈਗੇ ਆ। ਅਤੇ ਟਾਈਪ 2 'ਚ ਜਿਹੜਾ ਹੈਗਾ ਉਹਦਾ ਜਿਹੜਾ ਪੈਨਕ੍ਰੀਸ ਹੈਗਾ ਉਹ ਇੰਸੂਲਿਨ ਜਿਹੜਾ ਹੈਗਾ ਉਹ ਘੱਟ ਪੈਦਾ ਕਰਦਾ ਹੈ, ਜਾਂ ਕਰਦਾ ਹੈ ਅਤੇ ਉਹ ਕੰਮ ਨਹੀਂ ਕਰਦੀ ਹੈ, ਅਤੇ ਉਹਦੇ ਲਈ ਫਿਰ ਉਹਨਾਂ ਨੂੰ ਦਵਾਈਆਂ ਦੀ ਜ਼ਰੂਰਤ ਪੈਂਦੀ ਹੈ। ਕੋਈ ਕੋਈ ਇੰਸੂਲਿਨ 'ਤੇ ਚਲੇ ਜਾਂਦੇ, ਇਹ ਤੁਹਾਡੇ ਸ਼ੂਗਰ 'ਤੇ ਹੁੰਦਾ ਵੀ ਤੁਹਾਡੇ ਕੋਲ ਕਿੰਨੀ ਸ਼ੂਗਰ ਹੈਗੀ।
ਅਤੇ ਪਸਾਰਾ ਕਿੰਨਾ ਹੈ ਜੀ?
ਕਾਫੀ ਹੈ ਆਪਣੇ ਇੰਡੀਆ, ਕਿਉਂਕਿ ਇਹ ਜੈਨੈਟਿਕ ਹੈਗੀ ਹੈ ਅਤੇ ਫੈਮਿਲੀ ਵਿੱਚ ਆਉਂਦੀ ਹੈ। ਤੁਹਾਡੇ ਫੈਮਿਲੀ 'ਚ ਕੋਈ ਪਰਿਵਾਰ ਦਾ ਕੋਈ ਵੀ ਬੰਦਾ ਹੋਵੇ, ਗ੍ਰੈਂਡ ਪੇਰੈਂਟਸ ਹੋਣਾ, ਉਹਨਾਂ ਤੋਂ ਵੀ ਜੈਨੈਟਿਕ ਆ ਸਕਦੀ ਹੈਗੀ ਹੈ। ਅਤੇ ਆਪਣਾ ਇੱਥੇ ਆਸਟ੍ਰੇਲੀਆ ਦਾ ਲਾਈਫ ਸਟਾਈਲ ਹੈਗਾ, ਖਾਣਾ ਹੈਗਾ, ਤੁਸੀਂ ਕਿੱਦਾਂ ਖਾਂਦੇ ਹੋ। ਕੁਛ ਕੁਛ ਹੁੰਦਾ ਕਿ ਕੋਈ ਕਿਸੇ ਨੂੰ ਡਰੱਗਸ ਦੇ ਥਰੂ ਹੋ ਜਾਂਦੀ ਹੈ, ਕਿ ਕੋਈ ਇੱਕ ਬਿਮਾਰੀ ਹੁੰਦੀ ਹੈ ਅਤੇ ਆਪਾਂ ਡਰੱਗਸ ਲੈਣੇ ਸ਼ੁਰੂ ਕਰ ਦਿੰਦੇ ਹੈਗੇ ਹਾਂ, ਅਤੇ ਉਹਦੇ ਕਰਕੇ ਵੀ ਡਾਇਬਟੀਜ਼ ਹੋ ਸਕਦੀ ਹੈ।
ਅਤੇ ਇੱਕ ਵਾਰੀ ਡਾਇਬਟੀਜ਼ ਹੋ ਜਾਏ ਕਿ ਜਿਹੜਾ ਰੋਗੀ ਹੈ ਉਹ ਬਿਲਕੁਲ ਨਿਰੋਗ ਹੋ ਸਕਦਾ, ਕਿ ਪੈਨਕ੍ਰੀਅਸ ਬਿਲਕੁਲ ਤੰਦਰੁਸਤ ਹੋ ਸਕਦੇ ਨੇ, ਕਿ ਕਦੀ ਦਵਾਈ ਜਾਂ ਇੰਸੂਲਿਨ ਦੀ ਲੋੜ ਹੀ ਨਾ ਪਏ?
ਲੋਕ ਬਹੁਤ ਪੁੱਛਦੇ ਹੈ, ਬਟ ਟਾਈਪ 1 ਦਾ ਤਾਂ ਕੋਈ ਚਾਂਸਿਸ ਹੀ ਨਹੀਂ ਹੈ, ਕਿਉਂਕਿ ਤੁਹਾਡੇ ਪੈਨਕ੍ਰੀਅਸ ਇੱਕ ਤਰ੍ਹਾਂ ਦਾ ਉਹ ਕੰਮ ਹੀ ਨਹੀਂ ਕਰਦਾ ਹੈਗਾ। ਅਤੇ ਅਗਰ ਕੋਈ ਮਸ਼ੀਨ ਖਰਾਬ ਹੋ ਜਾਂਦੀ ਹੈ ਅਤੇ ਉਹਨੂੰ ਤੁਸੀਂ ਥੋੜ੍ਹਾ ਬਹੁਤ ਬੈਂਡੇਡ ਲਗਾ ਕੇ ਠੀਕ ਕਰ ਸਕਦੇ ਹੋ, ਬਟ ਉਹ ਕਿੰਨੀ ਦੇਰ ਚੱਲੇਗਾ। ਅਤੇ ਟਾਈਪ 2 ਦਾ ਹੈਗਾ ਇਹ ਤੁਹਾਡੇ ਹੱਥ 'ਚ ਹੈਗੀ ਹੈ, ਅਗਰ ਤੁਸੀਂ ਜਿਸੇ ਆਪਾਂ ਕਹਿੰਦੇ ਹਾਂ ਪ੍ਰੀ ਡਾਇਬਟੀਜ਼ ਹੈਗੀ ਹੈ, ਉਹ ਸਟੇਜ ਹੁੰਦੀ ਹੈ ਕਿ ਤੁਹਾਡੀ ਸ਼ੂਗਰ ਤਾਂ ਹਾਈ ਹੁੰਦੀ ਹੈਗੀ ਹੈ, ਪਰ ਇੰਨੀ ਵੀ ਨਹੀਂ ਹੁੰਦੀ ਕਿ ਅਸੀਂ ਤੁਹਾਨੂੰ ਕਹਿ ਸਕੀਏ ਕਿ ਤੁਸੀਂ ਡਾਇਬਟਿਕ ਹੈ। ਉਹ ਸਟੇਜ ਤੁਹਾਡੇ 'ਤੇ ਹੁੰਦਾ ਹੈ, ਤੁਸੀਂ ਉਹਨੂੰ ਕਿੰਨਾ ਕੰਟਰੋਲ ਕਰ ਸਕਦੇ ਹੋ, ਤੁਸੀਂ 6 ਮਹੀਨੇ, 5 ਸਾਲ, 10 ਸਾਲ, ਉਹ ਤੁਹਾਡੇ ਹੱਥ 'ਤੇ ਹੁੰਦਾ ਹੈ। ਜਿਹੜੇ ਕਿ ਐਡਵਾਂਸ ਸਟੇਜ 'ਤੇ ਡਾਇਬਟੀਜ਼ 'ਤੇ ਪਹੁੰਚ ਜਾਂਦੇ ਹੈ, ਉਹਨਾਂ ਨੂੰ ਚਾਹੀਦਾ ਅਤੇ ਉਹ ਮੈਡੀਸਨ ਜ਼ਰੂਰ ਲੈਣ, ਕਿਉਂਕਿ ਇਹ ਹੁੰਦਾ ਹੈਗਾ ਕਿ ਤੁਹਾਡਾ ਅਗਰ ਕੋਈ ਅੰਗ ਪੈਰ ਠੀਕ ਤਰ੍ਹਾਂ ਨਹੀਂ ਚੱਲਦਾ ਹੈਗਾ ਅਤੇ ਤੁਸੀਂ ਉਹਨੂੰ ਓਵਰ ਟਾਈਮ ਅਗਰ ਕੰਮ ਕਰਾਉਂਗੇ ਤਾਂ ਤੁਹਾਡੇ ਲਈ ਲੌਂਗ ਰਨ ਲਈ ਤੁਹਾਡੇ ਲਈ ਉਹ ਠੀਕ ਨਹੀਂ ਹੋਗਾ। ਅੱਜ ਕੰਮ ਕਰਦਾ ਬਟ ਕੱਲ੍ਹ ਬਿਲਕੁਲ ਹੀ ਖਤਮ ਹੋ ਜਾਏਗਾ।
ਜੀ ਜੀ, ਇਹ ਗੱਲ ਤਾਂ ਮੈਨੂੰ ਵੀ ਯਾਦ ਹੈ, ਮੇਰੇ ਮਦਰ ਨੂੰ ਡਾਇਬਟੀਜ਼ ਹੁੰਦੀ ਸੀ ਅਤੇ ਡਾਕਟਰ ਨੇ ਕਿਹਾ ਸੀ ਤੁਸੀਂ ਸ਼ੀਸ਼ੇ 'ਚ ਚਿਹਰਾ ਨਾ ਵੇਖੋ, ਸ਼ੀਸ਼ੇ 'ਚ ਆਪਣੇ ਪੈਰਾਂ ਨੂੰ ਵੇਖੋ, ਕਿਉਂਕਿ ਪੈਰ ਬਹੁਤ ਜ਼ਰੂਰੀ ਹੁੰਦੇ ਹਨ ਅਤੇ ਛੋਟੀ ਤੋਂ ਛੋਟੀ ਚੀਜ਼ ਡਾਇਬਟੀਜ਼ ਵਿੱਚ ਪੈਰ ਦੇ ਵਿੱਚ ਗੈਂਗਰੀਨ ਵਗੈਰਾ ਆ ਸਕਦੀ ਹੈ ਨਾ?
ਹਾਂਜੀ ਹਾਂਜੀ, ਉਹ ਤਾਂ ਉਹਦੀਆਂ ਡਾਇਬਟੀਜ਼ ਦੀਆਂ ਅਗਰ ਤੁਸੀਂ ਦੇਖੋ ਤਾਂ ਕੰਪਲੀਕੇਸ਼ਨ ਤਾਂ ਬਹੁਤ ਡੇਂਜਰਸ ਹੈਗੀਆਂ। ਪਹਿਲਾਂ ਤਾਂ ਕੁਛ ਅੱਜ ਤੋਂ 7-8 ਸਾਲ ਪਹਿਲਾਂ ਹਾਰਟ ਅਟੈਕ ਜਿਹੜਾ ਸੀਗਾ ਉਹ ਟੋਪ ਕਿਲਰ ਸੀਗਾ, ਹੁਣ ਡਾਇਬਟੀਜ਼ ਆ ਰਹੀ ਹੈਗੀ ਹੈ ਕਿ ਉਹ ਟੋਪ 'ਤੇ ਹੈਗੀ ਹੈ। ਅਗਰ ਤੁਹਾਨੂੰ ਡਾਇਬਟੀਜ਼ ਹੈ, ਅਗਰ ਤੁਸੀਂ ਉਹਨੂੰ ਨਹੀਂ ਅੱਛੀ ਤਰ੍ਹਾਂ ਸੰਭਾਲਿਆ ਅਤੇ ਉਹਦੀ ਕੰਪਲੀਕੇਸ਼ਨ ਬਹੁਤ ਡੇਂਜਰਸ ਹੈਗੀਆਂ। ਹਾਰਟ ਅਟੈਕ ਹੈਗਾ, ਸਟਰੋਕਸ ਹੈਗੇ ਆ, ਤੁਸੀਂ ਮੈਂਸ਼ਨ ਕੀਤਾ ਪੈਰ, ਇਹਦਾ ਹੁੰਦਾ ਕਿ ਅਗਰ ਤੁਹਾਡੇ ਜ਼ਖਮ ਡਾਇਬਟੀਜ਼ ਦੇ ਹੁੰਦੇ ਹੈਗੇ ਆ, ਉਹ ਅੰਦਰੋਂ ਸ਼ੁਰੂ ਹੁੰਦੇ ਹੈਗੇ ਆ, ਅਤੇ ਜਦੋਂ ਪਤਾ ਚੱਲਦਾ ਜਦ ਉਹ ਪੂਰਾ ਜਿਹੜਾ ਹੈਗਾ ਅੰਗ ਖੁੱਲ ਜਾਂਦਾ ਹੈਗਾ, ਅਤੇ ਉਹ ਅੰਦਰੋਂ ਜਿਹੜਾ ਹੈਗਾ ਉਹਨੂੰ ਠੀਕ ਕਰਨਾ ਕਾਫੀ ਲੰਬਾ ਟਾਈਮ ਲੱਗਦਾ ਹੈ। ਅਤੇ ਅਗਰ ਤੁਹਾਡੀ ਸ਼ੂਗਰ ਜ਼ਿਆਦਾ ਹੈਗੀ ਹੈ ਤਾਂ ਉਹਨੂੰ ਹੋਰ ਵੀ ਜ਼ਿਆਦਾ ਟਾਈਮ ਲੱਗਦਾ ਹੈਗਾ ਇੱਕ ਆਮ ਇਨਸਾਨ ਤੋਂ। ਅਤੇ ਇਸ ਕਰਕੇ ਪੈਰਾਂ ਨੂੰ, ਹੱਥਾਂ ਨੂੰ, ਜ਼ਖਮਾਂ ਨੂੰ ਧਿਆਨ ਬਹੁਤ ਦੇਣਾ ਪੈਂਦਾ ਹੈਗਾ।
ਅਤੇ ਆਸਟ੍ਰੇਲੀਆ ਵਿੱਚ ਕਿੰਨੇ ਰੋਗੀ ਹਨ ਸ਼ੱਕਰ ਰੋਗ ਦੇ?
ਕਾਫੀ ਹੈਗੀ ਅਗਰ ਪਾਪੂਲੇਸ਼ਨ ਦੇਖੋ ਤੇ NDSS ਨੇ ਆਸਟ੍ਰੇਲੀਆ ਦਾ ਕਾਫੀ ਡਾਟਾ ਕਲੈਕਟ ਕੀਤਾ ਹੈਗਾ ਜਿਹੜਾ ਕਿ ਹਰ ਇੱਕ ਡਾਬੇਰੀਕ ਹੈਗਾ ਅਸੀਂ ਉਹਨਾਂ ਨੂੰ NDSS ਦਾ ਮੈਂਬਰ ਬਣਾਉਂਦੇ ਹਾਂ ਅਤੇ ਆਸਟ੍ਰੇਲੀਆ ਗੌਰਮੈਂਟ ਕੋਲ ਜਿਹੜਾ ਹੈਗਾ ਕਾਫੀ ਡਾਟਾ ਹੈਗਾ ਔਰ ਉਹਨਾਂ ਨੇ ਸਪੈਸੀਫਿਕ ਜਿਹੜੇ ਸਬਰਬਸ ਹੈਗੀਆਂ ਉਹਨਾਂ ਨੂੰ ਪਤਾ ਕਿ ਪਾਪੂਲੇਸ਼ਨ ਉਸ ਏਜ ਗਰੁੱਪ ਦੀ ਉੱਥੇ ਕੀਤੀ ਹੈਗੀ ਹੈ ਅਤੇ ਉਸ ਹਿਸਾਬ ਨਾਲ ਉਹ ਹੈਲਥ ਫੈਸਿਲਿਟੀਜ਼ ਵੀ ਪ੍ਰੋਵਾਈਡ ਕਰ ਰਹੇ ਹੈ ਕਿ ਅੱਜ ਤੋਂ 10 ਸਾਲ ਬਾਅਦ ਇਹ ਜਿਹੜੇ ਹੈਗੇ ਮਰੀਜ਼ ਇਹਨਾਂ ਨੂੰ ਇਹ ਇਹ ਤਰ੍ਹਾਂ ਦੀ ਫੈਸਿਲਿਟੀਜ਼ ਇੱਥੇ ਇੱਥੇ ਸਾਨੂੰ ਚਾਹੀਦੀਆਂ ਹੈਗੀਆਂ ਅਤੇ ਉਹਦੇ ਲਈ ਉਹ ਗੌਰਮੈਂਟ ਪ੍ਰਪੇਅਰ ਹੁੰਦੀ ਹੈਗੀ ਆ ਅਤੇ ਐਵਰੀ ਡੇ ਅਗਰ ਤੁਸੀਂ ਦੇਖੋ ਤਾਂ ਮੈਂ ਐਟਲੀਸਟ 5 ਬੰਦਿਆਂ ਦੇ ਅਗਰ ਮੈਂ 20 ਬੰਦੇ ਦੇਖਦੀ ਹਾਂ 5 ਬੰਦਿਆਂ ਦੀ NDSS ਫੋਰਮ ਮੈਨੂੰ ਭਰਨੇ ਪੈਂਦੇ
ਅਤੇ ਇਹ ਕਿਉਂ ਕਿਹਾ ਜਾਂਦਾ ਕਿ ਭਾਰਤੀ ਖਿੱਤੇ ਤੋਂ ਜਿਹੜੇ ਲੋਕ ਆਉਂਦੇ ਹਨ ਉਹ ਹਾਈ ਰਿਸਕ ਹਨ ਇਹ ਕਿਉਂ ਹੈ
ਉਹ ਆਪਣੇ ਜੀਨਸ ਹੈ ਜੀ ਜਿਵੇਂ ਚਾਈਨੀਜ਼ ਹੈਗੇ ਆਈਲੈਂਡਰਸ ਹੈਗੇ ਹੈ ਆਪਣੇ ਇੰਡੀਅਨ ਸ਼੍ਰੀਲੰਕਨ ਹੈਗੇ ਆ ਇਹ ਆਪਣੇ ਜੀਨ ਹੈਗੇ ਆ ਅਤੇ ਜੀਣਾ ਕਰਕੇ ਹੈ ਫਿਰ ਆਪਣੇ ਖਾਣ ਪੀਣ ਦਾ ਹੈਗਾ ਕਿ ਆਪਾਂ ਨੂੰ ਆਦਤ ਹੈਗੀ ਹੈ ਕਿ ਖਾਣਾ ਖਾਣ ਦੇ ਬਾਅਦ ਕੋਈ ਨਾ ਕੁਛ ਮਿੱਠਾ ਖਾਣਾ ਹੈਗਾ ਅਤੇ ਆਪਣੇ ਖਾਣ ਨੂੰ ਅਗਰ ਆਪਾਂ ਦੇਖੀਏ ਅਤੇ ਆਪਾਂ ਥੋੜ੍ਹਾ ਪਰਹੇਜ਼ ਕਰੀਏ ਅਤੇ ਆਪਣੀ ਸ਼ੂਗਰ ਜਿਹੜੀ ਹੈ ਆਪਣੀ ਕੰਟਰੋਲ ਰਹਿ ਸਕਦੀ ਹੈ ਅਤੇ ਨਾ ਕੋਈ ਉਹ ਨਹੀਂ ਹੈਗਾ ਕੋਈ ਐਡੀ ਬੜੀ ਗੱਲ ਨਹੀਂ ਹੈ ਕਿ ਤੁਹਾਨੂੰ ਸ਼ੂਗਰ ਹੈ ਅਤੇ ਤੁਸੀਂ ਆਪਣੀ ਜ਼ਿੰਦਗੀ ਜੀਣਾ ਛੱਡ ਦਿਓ
ਜੀ
ਅਤੇ ਸਿਰਫ ਇਹ ਹੈ ਕਿ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਕਿ ਮੈਂ ਉਹਨੂੰ ਕੈਸੇ ਕੰਟਰੋਲ ਕਰਾਂ ਕਿ ਮੈਂ ਆਪਣਾ ਹਰ ਚੀਜ਼ ਨੂੰ ਯੂਜ਼ ਕਰਾਂ ਹਰ ਚੀਜ਼ ਨੂੰ ਇੰਜੋਏ ਕਰਾਂ ਬਟ ਆਪਣੀ ਜ਼ਿੰਦਗੀ ਵੀ ਜੀਵਾਂ ਮੈਂ
ਤੁਸੀਂ ਮਿੱਠੇ ਦੀ ਗੱਲ ਕੀਤੀ ਆਮ ਸਾਰੇ ਹੀ ਮਿੱਠਾ ਮੰਗਦੇ ਨੇ ਪਰ ਕੀ ਸ਼ੂਗਰ ਸਬਸਟੀਟਿਊਟ ਚੰਗਾ ਹੈ ਕਿਉਂਕਿ ਉਹ ਵੀ ਕੈਮੀਕਲ ਹੁੰਦਾ ਹੈ ਕੀ ਉਹ ਸਿਹਤ ਵਾਸਤੇ ਠੀਕ ਹੈ
ਹਾਂਜੀ ਮਾਰਕੀਟ 'ਚ ਤਾਂ ਕਾਫੀ ਡਿਫਰੈਂਟ ਟਾਈਪ ਦੇ ਬ੍ਰਾਂਡਸ ਵੀ ਹੈਗੇ ਆ ਅਤੇ ਲੋਕ ਯੂਜ਼ ਵੀ ਕਰਦੇ ਹੈਗੇ ਆ ਇਹ ਤਾਂ ਤੁਹਾਡੀ ਆਪਣੀ ਚੋਇਸ ਹੈਗੀ ਹੈ ਕੋਈ ਬਿਲਕੁਲ ਹੀ ਛੱਡ ਦਿੰਦੇ ਹੈਗੇ ਆ ਬਟ ਇਹ ਸੋਚਣਾ ਚਾਹੀਦਾ ਬੰਦੇ ਨੂੰ ਕਿ ਇਹ ਜਿਹੜੀ ਤੁਸੀਂ ਸਿਰਫ ਮਿੱਠਾ ਖਾਣ ਦੇ ਨਾਲ ਹੀ ਤੁਹਾਡੀ ਸ਼ੂਗਰ ਨਹੀਂ ਹੁੰਦੀ ਹੈਗੀ ਹੈ ਖਾਣ ਦੇ ਡਿਫਰੈਂਟ ਡਿਫਰੈਂਟ ਟਾਈਪ ਹੈਗੇ ਆ ਸਿਰਫ ਚੀਨੀ ਖਾਣ 'ਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਗਰ ਮੈਂ ਚੀਨੀ ਛੱਡਤੀ ਤਾਂ ਮੇਰੀ ਸ਼ੂਗਰ ਚਲੀ ਜਾਏਗੀ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਪੈਨਕ੍ਰੀਸ ਹੈਗਾ ਅਤੇ ਅਗਰ ਤੁਹਾਡਾ ਉਹ ਅੰਗ ਨਹੀਂ ਕੰਮ ਕਰਦਾ ਜਿਹੜਾ ਕਿ ਇੰਸੂਲਿਨ ਪ੍ਰੋਡਿਊਸ ਕਰਦਾ ਹੈਗਾ ਅਤੇ ਉਹਦੇ ਨਾਲ ਤੁਸੀਂ ਸ਼ੂਗਰ ਖਾਓ ਨਾ ਖਾਓ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਹੈ
ਫਲ ਸਬਜ਼ੀ ਵਿੱਚ ਵੀ
ਹਾਂਜੀ ਉਹ ਤਾਂ ਨੈਚੁਰਲ ਸ਼ੂਗਰ ਹੈ ਜਿਵੇਂ ਤੁਸੀਂ ਗਰੇਪ ਖਾ ਲਓ ਰੌਕ ਮੈਲਨ ਲਓ ਉਹਦੇ 'ਚ ਵੀ ਸ਼ੂਗਰ ਹੁੰਦੀ ਹੈਗੀ ਹੈ ਅਤੇ ਇਹ ਹੁੰਦਾ ਕਿ ਤੁਸੀਂ ਇੰਜੋਏ ਕਰੋ ਬਟ ਥੋੜ੍ਹਾ ਖਾਓ
ਅਤੇ ਅਕਸਰ ਇੰਡੀਆ ਤੋਂ ਲੋਕ ਕਹਿੰਦੇ ਨੇ ਕਿ ਵੀ ਗੁੜ ਖਾ ਲਈਏ ਕੀ ਕਹਿੰਦੇ ਤੁਸੀਂ
ਅਤੇ ਸ਼ੂਗਰ ਕੇਨ ਤਾਂ ਆਪਣਾ ਨੈਚੁਰਲ ਹੈਗਾ ਅਸੀਂ ਕਹਿੰਦੇ ਹਾਂ ਕਿ ਤੁਸੀਂ ਹਰ ਚੀਜ਼ ਇੰਜੋਏ ਕਰੋ ਅਗਰ ਤੁਸੀਂ ਲਾਈਕ ਕਰਦੇ ਬਹੁਤ ਲੋਕ ਚੋਕਲੇਟ ਵੀ ਕਹਿੰਦੇ ਹੈਗੇ ਆ ਅਤੇ ਡਾਇਬੈਟਿਕਸ ਲਈ ਡਾਰਕ ਚੋਕਲੇਟ ਬਣਾਈ ਹੈਗੀ ਲੋਕ ਲਾਈਕ ਨਹੀਂ ਕਰਦੇ ਉਹਨਾਂ ਟੇਸਟ ਨੂੰ ਅਤੇ ਅਸੀਂ ਐਜ਼ ਏ ਡਾਇਬੈਟਿਕ ਐਜੂਕੇਟਰ ਜਿਹੜੇ ਹੈਗੇ ਆ ਐਂਡੋਕਰੀਨੋਲੋਜਿਸਟ ਅਸੀਂ ਕਹਿੰਦੇ ਹਾਂ ਕਿ ਤੁਸੀਂ ਖਾਓ ਬਟ ਥੋੜ੍ਹਾ ਖਾਓ ਅਤੇ ਬਟ ਇੰਜੋਏ ਕਰੋ
ਠੀਕ ਹੈ ਤੁਹਾਡੇ ਕੋਲ ਇੰਨੇ ਲੋਕ ਆਉਂਦੇ ਨੇ ਅਤੇ ਖਾਸ ਕਰ ਤੁਸੀਂ ਪੰਜਾਬੀ ਭਾਸ਼ਾ ਵਿੱਚ ਸਿੱਖਿਆ ਪ੍ਰਦਾਨ ਕਰਦੇ ਹੋ ਡਾਇਬਟੀਜ਼ ਬਾਰੇ ਸਭ ਤੋਂ ਜ਼ਿਆਦਾ ਕਿਹੋ ਜਿਹੇ ਸਵਾਲ ਲੋਕ ਤੁਹਾਡੇ ਤੋਂ ਪੁੱਛਦੇ ਨੇ
ਲੋਕ ਤਾਂ ਨੋਰਮਲੀ ਪੁੱਛਦੇ ਹੈ ਜੀ ਮੈਂ ਕਿਉਂਕਿ ਅਗਰ ਡਾਇਟੀਸ਼ਨ ਕੋਲ ਜਾਓ ਅਤੇ ਉਹ ਡਾਇਟੀਸ਼ਨ ਆਸਟ੍ਰੇਲੀਅਨ ਟਾਈਪ ਦੇ ਖਾਣੇ ਦੱਸਦੇ ਹੈ ਜੋ ਕਿ ਆਪਾਂ ਇੰਡੀਅਨ ਆਪਣੇ ਸ਼੍ਰੀਲੰਕਨ ਹੈਗੇ ਹਾਂ ਉਹ ਉਹਨਾਂ ਨੂੰ ਸੂਟ ਨਹੀਂ ਕਰਦਾ ਹੈਗਾ ਅਤੇ ਆਪਾਂ ਫੁਲਕੇ ਖਾਂਦੇ ਹੈਗੇ ਹਾਂ ਪਰੌਂਠੇ ਖਾਂਦੇ ਹੈਗੇ ਹਾਂ ਸਾਊਥ ਇੰਡੀਅਨ ਡੋਸੇ ਖਾਂਦੇ ਹੈ ਰਾਈਸ ਡਿਸ਼ਿਜ਼ ਹੈ ਆਪਣੀਆਂ ਮੇਰਾ ਤਾਂ ਇਹ ਹੁੰਦਾ ਕਿ ਮੇਰੇ ਪਾਸ ਆਪਣੇ ਪੰਜਾਬੀ 'ਚ ਹੈ ਹਿੰਦੀ 'ਚ ਹੈਗੀ ਆਪਣੀ ਡਾਇਟ ਦੀ ਇਨਫੋਰਮੇਸ਼ਨ ਹੈਗੀ ਹੈ ਜਦ ਤੁਸੀਂ ਮਾਰਕੀਟ ਜਾਓ ਅਤੇ ਤੁਸੀਂ ਕੀ ਦੇਖੋ ਬੋਕਸਿਸ 'ਤੇ ਆਪਣਾ ਪੜ੍ਹੋ ਵੀ ਸਾਨੂੰ ਇਹ ਸਾਡੇ ਸ਼ੂਗਰ ਲਈ ਅੱਛਾ ਹੈ ਕਿ ਇਹ ਸਾਡੀ ਸ਼ੂਗਰ ਲਈ ਖਰਾਬ ਹੈਗਾ ਅਤੇ ਆਪਣੀ ਸਬਜ਼ੀਆਂ 'ਚ ਆਲੂ ਬਹੁਤ ਪੈਂਦੇ ਹੈਗੇ ਆ ਇੰਨੀ ਸਟਾਚੀ ਫੂਡ ਜਿਹੜਾ ਹੈਗਾ ਉਹ ਤੁਹਾਡੇ ਸ਼ੂਗਰ ਨੂੰ ਜ਼ਿਆਦਾ ਵਧਾਉਂਦਾ ਹੈਗਾ ਆਲੂ ਪਰੌਂਠੇ ਹੈਗੇ ਆ ਉਹ ਬਿਲਕੁਲ ਨੋ ਨੋ ਹੈਗੇ ਆ ਅਤੇ ਆਪਾਂ ਲਾਈਕ ਕਰਦੇ ਹਾਂ ਆਪਾਂ ਕਿੰਨੀ ਵਾਰ ਕੰਮਾਂ 'ਤੇ ਲੈ ਕੇ ਜਾਂਦੇ ਹੈਗੇ ਆ ਉਹਨਾਂ ਨੂੰ ਅਗਰ ਤੁਸੀਂ ਘੱਟ ਕਰੋ ਤਾਂ ਤੁਹਾਡੀ ਸ਼ੂਗਰ ਵੀ ਘੱਟ ਹੋ ਸਕਦੀ ਹੈਗੀ ਆ
ਆਲੂ ਦੀ ਥਾਂ ਗੋਭੀ ਦਾ ਬਣਾ ਲਿਆ
ਹਾਂਜੀ ਗੋਭੀ ਦਾ ਪਰੌਂਠਾ ਬਣਾ ਲਿਆ ਵਾ
ਸੋ ਡਾਇਟ ਸੰਬੰਧੀ ਤਾਂ ਸਵਾਲ ਪੁੱਛਣਗੇ ਵੈਸੇ ਡਾਇਬਟੀਜ਼ ਮੈਨੇਜਮੈਂਟ ਬਾਰੇ ਕੀ ਅਕਸਰ ਤੁਹਾਡੇ ਤੋਂ ਸਵਾਲ ਪੁੱਛੇ ਜਾਂਦੇ ਨੇ
ਇਹ ਹੁੰਦਾ ਹੈਗਾ ਜੀ ਸ਼ਿਫਟ ਵਰਕ ਹੈ ਮੈਂ ਇਸ ਸਮੇਂ ਇਹ ਨਹੀਂ ਖਾ ਸਕਦਾ ਮੈਂ ਇਸ ਸਮੇਂ ਇਹ ਨਹੀਂ ਖਾ ਸਕਦਾ ਮੇਰੇ ਕੋਲ ਟਾਈਮ ਐਕਸਰਸਾਈਜ਼ ਦਾ ਨਹੀਂ ਹੈਗਾ ਅਤੇ ਮੈਂ ਕੀ ਕਰ ਸਕਦਾ ਅਤੇ ਮੇਰਾ ਤਾਂ ਸਿਰਫ ਇੱਕ ਹੀ ਹੁੰਦਾ ਜੀ ਆਪਾਂ ਸਾਰੇ ਇੱਥੇ ਆਏ ਹੈਗੇ ਹਾਂ ਅਤੇ ਆਪਣੀ ਆਪਣੀ ਜ਼ਿੰਮੇਦਾਰੀ ਹੁੰਦੀ ਹੈ ਅਸੀਂ ਜ਼ਰੂਰ ਆਪਣੇ ਕਮਿਟਮੈਂਟ ਹੁੰਦੀ ਹੈ ਸਾਨੂੰ ਜੋਬ 'ਤੇ ਜਾ ਕੇ ਆਪਣਾ ਪੈਸਾ ਵੀ ਕਮਾਉਣਾ ਪੈਂਦਾ ਬਟ ਪੈਸਾ ਕਮਾਉਂਦੇ ਕਮਾਉਂਦੇ ਆਪਣੀ ਸਿਹਤ ਨਾ ਗਵਾਓ ਅਤੇ ਉਹਦੇ ਲਈ ਵੀ ਤੁਸੀਂ ਆਪਣਾ ਅੱਧਾ ਘੰਟਾ ਵੀ ਦਿਨ 'ਚ 24 ਘੰਟੇ ਵਿੱਚ ਤੁਸੀਂ ਆਪਣੇ ਸਿਹਤ ਲਈ ਦੇ ਸਕਦੇ ਹੋ ਅਤੇ ਉਹ ਤੁਹਾਡੇ ਲਈ ਆਪਣੇ ਲੌਂਗ ਰਨ ਲਈ ਫਾਇਦਾ ਹੈਗਾ
ਹੁਣ ਤੁਸੀਂ ਇੰਡੀਆ ਤੋਂ ਆਏ ਲੋਕਾਂ ਦੀ ਗੱਲ ਕੀਤੀ ਹੈ ਕਈ ਵਾਰੀ ਕੀ ਹੁੰਦਾ ਜੀ ਅਸੀਂ ਲੋਕ ਵਾਪਸ ਇੰਡੀਆ ਜਾਂਦੇ ਹਾਂ ਉੱਥੇ ਕੋਈ ਦਵਾਈਆਂ ਪੁੱਛ ਕੇ ਉੱਥੋਂ ਦੀ ਲੈ ਕੇ ਆ ਜਾਂਦੇ ਹਾਂ ਅਤੇ ਕੀ ਉਹ ਕਰਨਾ ਚਾਹੀਦਾ ਜਾਂ ਇੰਡੀਆ ਤੋਂ ਖਰੀਦੀਆਂ ਦਵਾਈਆਂ ਇੱਥੇ ਯੂਜ਼ ਕਰਨੀਆਂ ਚਾਹੀਦੀਆਂ ਨੇ
ਮੇਰੇ ਪਾਸ ਬਹੁਤ ਲੋਕ ਆਏ ਆ ਜੋ ਕਿ ਸਾਲ ਭਰ ਦੀਆਂ ਸਪਲਾਈ ਇੰਡੀਆ ਤੋਂ ਲੈ ਕੇ ਆਉਂਦੇ ਹੈਗੇ ਆ, ਅਤੇ ਕਿਉਂਕਿ ਮੈਂ ਇੱਥੇ ਆਸਟ੍ਰੇਲੀਆ 'ਚ ਆਪਣੀ ਐਜੂਕੇਸ਼ਨ ਕੀਤੀ ਹੈਗੀ ਹੈ, ਅਤੇ ਉਹਨਾਂ ਦੀ ਜਿਹੜੀ ਮੈਟਾਫੋਮਿਨ ਹੈਗੀ ਹੈ ਉਹ ਸੇਮ ਹੈਗੀ ਹੈ, ਬਟ ਕਿਉਂਕਿ ਮੈਂ ਕੈਮਿਸਟ ਨਹੀਂ ਹੈ ਅਤੇ ਮੈਨੂੰ ਪਤਾ ਨਹੀਂ ਉਹਨਾਂ ਦਾ ਫਾਰਮੂਲਾ, ਬਟ ਐਡਵਾਈਸ ਇਹ ਹੁੰਦੀ ਹੈ ਕਿ ਅਗਰ ਤੁਹਾਨੂੰ ਕੋਈ ਸਾਈਡ ਇਫੈਕਟ ਹੋ ਗਿਆ ਜਾਂ ਤੁਹਾਨੂੰ ਕੋਈ ਡਾਕਟਰ ਨੇ ਹੋਰ ਕੋਈ ਦਵਾਈ ਦਿੱਤੀ ਅਤੇ ਸਾਨੂੰ ਉਹਦਾ ਕੈਮੀਕਲ ਨਹੀਂ ਪਤਾ ਹੋਏਗਾ ਅਤੇ ਸਾਨੂੰ ਫਿਰ ਇਹ ਨਹੀਂ ਪਤਾ ਹੋਗਾ ਕਿ ਉਹਦਾ ਰਿਐਕਸ਼ਨ ਕੀ ਹੋ ਸਕਦਾ ਹੈ, ਅਤੇ ਐਡਵਾਈਸ ਤਾਂ ਇਹ ਹੁੰਦੀ ਹੈ ਕਿ ਤੁਸੀਂ ਇੱਥੇ ਰਹਿੰਦੇ ਹੋ ਅਤੇ ਤੁਸੀਂ ਇਹ ਹੋ ਕੇ ਤੁਸੀਂ ਇੱਥੇ ਦੀਆਂ ਦਵਾਈਆਂ ਲਓ।
ਪਰ ਕਈ ਵਾਰ ਇੰਝ ਹੁੰਦਾ ਹੈ ਜੀ, ਬਜ਼ੁਰਗ ਮਾਂ ਪੇ ਕੁਛ ਚਿਰ ਵਾਸਤੇ ਇੱਥੇ ਆਏ ਹੈ, ਉਹ ਆਪਣੀ ਦਵਾਈਆਂ ਲੈ ਕੇ ਆਉਂਦੇ ਹਨ, ਉਹ ਤਾਂ ਚਲੇਗਾ ਨਾ?
ਹਾਂਜੀ, ਉਹ ਤਾਂ ਕੋਈ ਫਰਕ ਨਹੀਂ, ਕਿਉਂਕਿ ਉਹ ਉੱਥੇ ਦੀ ਯੂਜ਼ ਕੀਤੀ ਹੋਈ ਉਹਨਾਂ ਨੇ ਦਵਾਈ ਹੈ ਅਤੇ ਉਹ ਲੈਂਦੇ ਹੈ ਅਤੇ ਉਹਨਾਂ ਦਾ ਕੋਈ ਫਰਕ ਨਹੀਂ ਹੈ ਸ਼ੋਰਟ ਟਾਈਮ ਲਈ, ਕਿਉਂਕਿ ਉਹਨਾਂ ਨੇ ਫਿਰ ਵਾਪਸ ਜਾ ਕੇ ਫਿਰ ਉਹੀ ਦਵਾਈ ਖਾਣੀ ਹੈਗੀਆਂ।
ਇੱਕ ਹੋਰ ਮੈਂ ਸਵਾਲ ਅਗਰ ਪੁੱਛਾਂ, ਅਕਸਰ ਨਾ ਬਹੁਤ ਗਲਤ ਫਹਿਮੀਆਂ ਹੁੰਦੀਆਂ ਲੋਕਾਂ ਨੂੰ ਕਿ ਬਈ ਕੋਈ ਦੇਸੀ ਇਲਾਜ ਕਰ ਲਓ, ਕੋਈ ਨੁਸਖਾ ਕਰ ਲਓ। ਖਾਸ ਸਾਡੇ ਭਾਰਤੀ ਖਿੱਤੇ ਵਿੱਚ ਇਹ ਚੀਜ਼ਾਂ ਬਹੁਤ ਚੱਲਦੀਆਂ ਨੇ ਕਿ ਜੀ ਚਲੋ ਕਰੇਲੇ ਦਾ ਪਾਣੀ ਪੀ ਲਓ ਜਾਂ ਜਾਮਣ ਦਾ ਉਹ ਕੱਢ ਲਓ ਕੁਝ, ਇਹਨਾਂ ਚੀਜ਼ਾਂ ਬਾਰੇ ਤੁਹਾਡਾ ਕੀ ਖਿਆਲ ਹੈ?
ਆਪਣੇ ਅਗਰ ਤੁਹਾਨੂੰ ਕੋਈ ਫਾਇਦਾ ਹੁੰਦਾ ਹੈਗਾ ਤਾਂ ਜ਼ਰੂਰ ਕਰਨੀ ਚਾਹੀਦੀ ਹੈਗੀ ਹੈ, ਬੜੇ ਦੇ ਸਾਡੇ ਕੋਲ ਕਿੰਨਾ ਕੋਈ ਸਾਇੰਟਿਫਿਕ ਅਜੇ ਤੱਕ ਕੋਈ ਡਾਟਾ ਨਹੀਂ ਆਇਆ ਹੈਗਾ ਕਿ ਤੁਸੀਂ ਕਰੇਲੇ ਦਾ ਜੂਸ ਤੁਸੀਂ ਕਿੰਨਾ ਪੀਓਗੇ, ਮਤਲਬ ਉਹਦਾ ਕੋਈ ਸਾਨੂੰ ਲਿਮਿਟ ਨਹੀਂ ਹੈਗੀ ਹੈ, ਰਿਸਰਚ ਚੱਲ ਰਹੀ ਹੈਗੀ ਅਜੇ, ਬਟ ਸਾਡੇ ਕੋਲ ਇੰਨਾ ਉਹ ਨਹੀਂ ਆਇਆ ਹੈਗਾ। ਮਾਰਕੀਟ 'ਚ ਤਾਂ ਗੋਲੀਆਂ ਵੀ ਆ ਗਈਆਂ ਹੈਗੀਆਂ ਕਰੇਲੇ ਦੀਆਂ, ਮੈਂ ਦੇਖੀਆਂ ਸ਼ੈਲਫਾਂ 'ਤੇ, ਬਟ ਤੁਸੀਂ ਕਿੰਨੀਆਂ ਖਾਓਗੇ ਸਾਨੂੰ ਅਜੇ ਉਹਦਾ ਮਤਲਬ ਕੋਈ ਰਿਜ਼ਲਟ ਨਹੀਂ ਪਤਾ, ਕੋਈ ਰਿਸਰਚ ਨਹੀਂ ਪਤਾ ਹੈਗੀ ਹੈ। ਹੋ ਸਕਦਾ ਹੈ ਕਿ ਉਹ ਕਹਿਣ ਜੀ ਅੱਧਾ ਲੀਟਰ ਦਿਨ 'ਚ ਪੀਓ ਅਤੇ ਤੁਸੀਂ ਕਿੰਨੇ ਕਰੇਲੇ ਦਾ ਜੂਸ ਕੱਢੋਗੇ
ਜੀ। ਅੱਜ ਕੱਲ ਗੂਗਲ ਡਾਕਟਰ ਬਣਿਆ ਹੋਇਆ ਹੈ।
ਹਾਂਜੀ
ਹਾਂਜੀ, ਕਿਸੇ ਨੂੰ ਵੀ ਲੱਗਦਾ ਹੈ ਨਾ ਕਿ ਮੈਨੂੰ ਕੋਈ ਰੋਗ ਹੈ, ਫਟਾਫਟ ਗੂਗਲ ਦੇਖਿਆ ਕਰ ਲਿਆ।
ਹਾਂਜੀ,
ਉਸ ਫਿਤਰਤ ਨੂੰ ਕੀ ਤੁਸੀਂ ਕਹੋਗੇ?
ਐਜ ਏ ਮੈਡੀਕਲ ਪ੍ਰੋਫੈਸ਼ਨਲ ਹਾਂਜੀ, ਅਸੀਂ ਕਹਾਂਗੇ ਕਿ ਡਾਕਟਰ ਗੂਗਲ ਬਹੁਤ ਡੇਂਜਰਸ ਹੈਗਾ, ਲੋਕ ਜਾਣਦੇ ਹੈ ਬਟ ਤੁਸੀਂ ਉਹਨੂੰ ਆਪਣੇ ਆਪ 'ਤੇ ਨਾ ਕਰੋ ਕਿ ਆ ਮੈਨੂੰ ਆਹ ਵੀ ਸਿਮ, ਚਾਹੇ ਉਹ ਸਿਮਟਮ ਨਹੀਂ ਹੁੰਦੇ ਬਟ ਲੋਕ ਸੋਚਦੇ ਇਹ ਵੀ ਮੈਨੂੰ ਹੈ ਅਤੇ ਇਹ ਵੀ ਮੈਨੂੰ ਹੈ ਅਤੇ ਇਹ ਵੀ ਮੈਨੂੰ ਹੈ, ਅਤੇ ਉਹ ਤਾਂ ਤੁਹਾਨੂੰ ਜਨਰਲੀ ਇਨਫੋਰਮੇਸ਼ਨ ਦੇ ਰਹੇ ਹੈ ਬਟ ਇਹ ਤੁਹਾਡੇ ਸਪੈਸੀਫਿਕ ਨਹੀਂ ਹੈਗੀ ਆ, ਅਤੇ ਤੁਹਾਨੂੰ ਆਪਣੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ, ਟੈਸਟ ਕਰਵਾਉਣੇ ਚਾਹੀਦੇ ਹੈ, ਬਿਨਾਂ ਟੈਸਟ ਤੋਂ ਤੁਸੀਂ ਆਪਣੇ ਆਪ ਨੂੰ ਕੋਈ ਬਿਮਾਰੀ ਨਹੀਂ ਲੈ ਸਕਦੇ ਜਾਂ ਤੁਸੀਂ ਉਹਦੀ ਟ੍ਰੀਟਮੈਂਟ ਨਹੀਂ ਸ਼ੁਰੂ ਕਰ ਸਕਦੇ, ਟ੍ਰੀਟਮੈਂਟ ਵੀ ਹੈਗੀ ਆ ਡਾਕਟਰ ਗੂਗਲ 'ਤੇ ਅਸੀਂ ਕਹਿੰਦੇ ਹੈਗੇ ਹਾਂ। ਮੇਰੀ ਐਡਵਾਈਸ ਤਾਂ ਇਹ ਹੋਏਗੀ ਕਿ ਤੁਸੀਂ ਪਹਿਲਾਂ ਆਪਣੇ ਡਾਕਟਰ ਕੋਲ ਜਾਓ, ਸਹੀ ਇਲਾਜ ਦੇਖੋ, ਉਹਦਾ ਟੈਸਟ ਕਰਾਓ, ਉਹਦੇ ਬਾਅਦ ਫਿਰ ਜਾ ਕੇ ਟ੍ਰੀਟਮੈਂਟ ਸ਼ੁਰੂ ਹੁੰਦੀ ਹੈ।
ਅਤੇ ਇੰਨੇ ਡਾਇਟਸ ਹੈ ਜੀ, ਕਾਰਬ ਫਰੀ ਡਾਇਟ ਅਤੇ ਇਹ ਡਾਇਟ ਅਤੇ ਉਹ, ਇਹ ਕੀ ਠੀਕ ਨੇ ਸਰੀਰ ਵਾਸਤੇ?
ਦੇਖੋ ਜੀ, ਹਰੇਕ ਅਗਰ ਕੰਮ ਕਰਦੀ ਹੈ ਤਾਂ ਠੀਕ ਹੈ, ਬਟ ਤੁਹਾਨੂੰ ਸਮਝਣਾ ਇਹ ਚਾਹੀਦਾ ਹੈਗਾ ਕਿ ਜਿਹੜੀ ਇਹ ਡਾਇਟ ਹੈ ਕਿੰਨੇ ਟਾਈਮ ਲਈ ਹੈਗੀ ਹੈ। ਅਸੀਂ ਦੇਖਿਆ ਕਿ ਲੋਕ ਕ੍ਰੈਸ਼ ਡਾਇਟ 'ਤੇ ਜਾਂਦੇ ਹੈ, ਮੈਨੇ ਪ੍ਰੋਟੀਨ ਨਹੀਂ ਖਾਣਾ ਹੈ, ਮੈਨੇ ਡਰਿੰਕਸ ਲੈਣੀ ਆ, ਮੈਂ ਸੈਲਡ 'ਤੇ ਜਾਣਾ ਹੈ, ਬਟ ਉਹ ਜਦ ਤੱਕ ਜਾਂਦੇ ਜਦ ਤੱਕ ਤਾਂ ਠੀਕ ਹੁੰਦਾ ਹੈਗਾ, ਬਟ ਉਹਦੇ ਬਾਅਦ ਫਿਰ ਉਹ ਉਹੀ ਜ਼ੀਰੋ ਸਟੇਜ 'ਤੇ ਪਹੁੰਚ ਜਾਂਦੇ ਹੈਗੇ ਆ। ਅਤੇ ਅਗਰ ਤੁਹਾਨੂੰ ਵੇਟ ਵੀ ਲੂਜ਼ ਕਰਨਾ ਹੈਗਾ ਅਤੇ ਪਹਿਲਾਂ ਤਾਂ ਆਪਣੇ ਹੈਲਥ ਪ੍ਰੋਫੈਸ਼ਨਲ ਦੀ ਐਡਵਾਈਸ ਜ਼ਰੂਰੀ ਹੈਗੀ ਹੈ ਕਿ ਇਹ ਮੇਰੇ ਲਈ ਕੰਮ ਕਰੇਗਾ ਕਿ ਨਹੀਂ ਕਰੇਗਾ, ਇਹ ਮੇਰੇ ਲਈ ਸਹੀ ਹੈ ਕਿ ਨਹੀਂ ਹੈ। ਅਗਰ ਤੁਸੀਂ ਪ੍ਰੋਟੀਨ ਡਾਇਟ 'ਤੇ ਜਾਂਦੇ ਹੋ ਅਤੇ ਤੁਸੀਂ ਆਪਣਾ ਵੇਟ ਲੂਜ਼ ਕਰਦੇ ਹੋ ਅਤੇ ਤੁਸੀਂ ਪ੍ਰੋਟੀਨ ਲੂਜ਼ ਕਰਦੇ ਹੋ ਆਪਣੀ ਬੋਡੀ 'ਤੇ ਜੋ ਕਿ ਕਿਡਨੀਜ਼ ਲਈ ਬਹੁਤ ਡੇਂਜਰਸ ਹੋ ਸਕਦਾ ਹੈ, ਅਤੇ ਲੌਂਗ ਰਨ ਲਈ ਤੁਸੀਂ ਆਪਣੀ ਕਿਡਨੀਜ਼ ਨੂੰ ਡੈਮੇਜ ਕਰ ਰਹੇ ਹੋ। ਤੁਸੀਂ ਇਹ ਦੇਖਣਾ ਕਿ ਜਿਹੜੀ ਮਸਲਸ ਹੈਗੇ, ਤੁਸੀਂ ਮਸਲ ਦਾ ਪ੍ਰੋਟੀਨ ਲੂਜ਼ ਕਰ ਰਹੇ ਹੋ ਜੋ ਕਿ ਤੁਸੀਂ ਗੇਨ ਵੀ ਕਰੋਗੇ, ਉਨੀ ਛੇਤੀ ਜਿੰਨੀ ਛੇਤੀ ਤੁਸੀਂ ਲੂਜ਼ ਕੀਤਾ ਹੈ
ਜੀ। ਸਤਿੰਦਰ ਜੀ, ਤੁਸੀਂ ਦੱਸਿਆ ਤਾਂ ਹੈ ਕਿ ਕਈ ਕਿਸਮਾਂ ਦੀ ਡਾਇਬਟੀਜ਼ ਹਨ ਅਤੇ ਖਾਸ ਕਰ ਸਾਡੇ ਭਾਈਚਾਰੇ ਵਿੱਚ ਕਈ ਲੋਕਾਂ ਨੂੰ ਇਸ ਰੋਗ ਦੀ ਸ਼ਿਕਾਇਤ ਹੈ, ਅਤੇ ਅਗਰ ਉਹ ਪੰਜਾਬੀ ਭਾਸ਼ਾ ਵਿੱਚ ਤੁਹਾਡੇ ਵਰਗੇ ਡਾਇਬਟੀਜ਼ ਐਜੂਕੇਟਰ ਕੋਲ ਜਾਣਾ ਚਾਹੁਣ ਤਾਂ ਕਿਵੇਂ ਇਹ ਸੇਵਾ ਮੁਹੱਈਆ ਕੀਤੀ ਜਾਂਦੀ ਹੈ ਲੋਕਾਂ ਨੂੰ?
ਕੋਈ ਤਾਂ ਆਪਣੇ ਆਪ ਨੂੰ ਹੀ ਰੈਫਰ ਕਰ ਸਕਦਾ ਹੈਗਾ, ਅਤੇ ਕੋਈ ਹੁੰਦਾ ਹੈਗਾ ਕਿ ਜੀ ਪੀ ਦੇ ਥਰੂ ਰੈਫਰ ਆਉਂਦਾ ਹੈਗਾ। ਅਗਰ ਜੀ ਪੀ ਦੇ ਥਰੂ ਰੈਫਰ ਆਉਂਦਾ ਹੈਗਾ ਤਾਂ ਅਸੀਂ ਨੋਰਮਲੀ ਹਰੇਕ ਡਾਇਬੇਟਿਕ ਐਜੂਕੇਟਰ ਹੈ ਆਪਣੇ ਆਪਣੇ ਚਾਰਜਸ ਕਰਦਾ, ਜੈਸੇ ਕਿ ਤੁਹਾਡਾ ਜੀ ਪੀ ਬਲਕ ਬਿੱਲ ਦੇ ਉੱਪਰੋਂ ਤੁਹਾਨੂੰ $10-15 ਵੀ ਮੰਗਦੇ ਹੈ ਆਪਣੀ ਫੀਸ, ਅਤੇ ਮੈਂ ਬਲਕ ਬਿੱਲ ਕਰਦੀ ਹੈਗੀ। ਅਗਰ ਜੀ ਪੀ ਦੇ ਥਰੂ ਰੈਫਰ ਆਉਂਦਾ ਹੈਗਾ ਅਤੇ ਉਹ ਹੁੰਦਾ ਹੈਗਾ ਕਿ ਜੀ ਪੀ ਰੈਫਰ ਕਰਦਾ ਹੈਗਾ, ਉਹਨੂੰ ਕਹਿੰਦੇ ਸੀ ਈ ਪੀ ਸੀ ਐਨਹੈਂਸ ਪ੍ਰਾਇਮਰੀ ਕੇਅਰ, ਅਤੇ ਉਹਦੇ ਥਰੂ ਤੁਹਾਨੂੰ 5 ਵਿਜ਼ਿਟਸ ਮਿਲਦੀਆਂ ਹੈ। ਤੁਸੀਂ ਕਿਸੇ ਵੀ ਅਲਾਇਡ ਹੈਲਥ ਕੋਲ ਜਾ ਸਕਦੇ ਹੋ, ਡਾਇਬੇਟਿਕ ਐਜੂਕੇਟਰ, ਡਾਇਟੀਸ਼ੀਅਨ, ਫਿਜ਼ੀਓਥੈਰੇਪਿਸਟ, ਓਸਟੀਓਪੈਥ, ਜਿਹਦੇ ਮਰਜ਼ੀ ਕੋਲ ਤੁਸੀਂ 5 ਵਿਜ਼ਿਟ ਸਾਲ 'ਚ ਯੂਜ਼ ਕਰ ਸਕਦੇ ਹੋ, ਜਨਵਰੀ ਤੋਂ ਡਿਸੰਬਰ ਤੱਕ।
ਠੀਕ ਹੈ,
ਹਰੇਕ ਹੈਲਥ ਪ੍ਰੋਫੈਸ਼ਨਲ ਦੀ ਆਪਣੀ ਆਪਣੀ ਹੁੰਦੀ ਹੈ ਕਿ ਕੋਈ ਤੁਹਾਨੂੰ ਚਾਰਜ ਕਰਦਾ ਐਕਸਟਰਾ, ਕੋਈ ਚਾਰਜ ਕਰਦਾ ਹੈਗਾ ਬਲਕ ਬਿੱਲ। ਅਤੇ ਮੈਂ ਆਪਣੇ ਕਲੀਨਿਕ 'ਚ ਬਲਕ ਬਿੱਲ ਹੀ ਯੂਜ਼ ਕਰਦੀ ਹਾਂ ਅਗਰ ਕੋਈ ਜੀ ਪੀ ਦਾ ਰੈਫਰ ਆਉਂਦਾ ਹੈਗਾ। ਅਗਰ ਤੁਸੀਂ ਆਪਣੇ ਆਪ ਨੂੰ ਵੀ ਰੈਫਰ ਕਰ ਸਕਦੇ ਹੋ ਹਾਂ ਅਤੇ ਅਗਰ ਤੁਸੀਂ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਹੈ ਤਾਂ ਤੁਸੀਂ ਆਪਣੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਤੋਂ ਵੀ ਕਲੇਮ ਕਰ ਸਕਦੇ ਹੋਗੇ ਅਤੇ ਨਹੀਂ ਤਾਂ ਤੁਹਾਨੂੰ ਪੇਮੈਂਟ ਕਰਨੀ ਪੈਂਦੀ ਹੈ।
ਅਤੇ ਪੰਜਾਬੀ ਜਾਂ ਭਾਰਤੀ ਪਿਛੋਕੜ ਦੇ ਬਹੁਤੇ ਲੋਕ ਤੁਹਾਡੇ ਕੋਲ ਅੱਜ ਕੱਲ੍ਹ ਆ ਰਹੇ ਨੇ?
ਹਾਂਜੀ, ਆਪਣੇ ਪੰਜਾਬ ਦੇ ਖਾਸ ਕਰ ਅਤੇ ਸਾਊਥ ਇੰਡੀਅਨ ਕਾਫੀ ਮੇਰੇ ਪ੍ਰੈਕਟਿਸ 'ਚ ਦੇਖੇ ਆ, ਕਿਉਂਕਿ ਮੇਰੀ ਪ੍ਰੈਕਟਿਸ ਫਰੀਬੰਸ਼ ਰੀਸੈਂਟਲੀ ਇਸ ਸਾਲ ਦੇ ਸਟਾਰਟ 'ਚ ਮੈਂ ਉੱਥੇ ਸੈਟਅਪ ਕੀਤੀ ਸੀਗੀ ਅਤੇ ਉੱਥੇ ਆਪਣੇ ਬਜ਼ੁਰਗ ਕਾਫੀ ਹੈਗੇ ਆ ਅਤੇ ਈਵਨ 25-30 ਏਜ ਗਰੁੱਪ ਦੇ ਕਾਫੀ ਯੰਗ ਯੰਗ ਆਪਣੇ ਟਾਈਪ 2 ਡਾਇਬੀਟੀ ਸਪੈਸ਼ਲੀ ਮੇਲ ਜਿਹੜੇ ਹੈਗੇ ਆ ਕਾਫੀ ਹੈ ਅਤੇ ਨਿਊਲੀ ਇੰਡੀਅਨ ਫੀਮੇਲਸ ਜੋ ਆਪਣੇ ਆਈਆਂ ਹੈਗੀਆਂ ਉਹਨਾਂ ਨੂੰ ਜੈਸਟੇਸ਼ਨਲ ਡਾਇਬੀਟੀਜ਼ ਡਿਊਰਿੰਗ ਪ੍ਰੈਗਨੈਂਸੀ ਜਿਹਨੂੰ ਆਪਾਂ ਕਹਿੰਦੇ ਹੈਗੇ ਹਾਂ ਉਹ ਵੀ ਦੇਖਣ ਨੂੰ ਕਾਫੀ ਮਿਲੀ ਹੈ ਆਪਣੇ ਨੌਰਦਰਨ ਸਬਰਬ 'ਚ ਕਾਫੀ ਪ੍ਰੋਡੋਮੀਨੈਂਟ ਹੋ ਗਈ ਹੈਗੀ ਆ
ਜੀ। ਅਤੇ ਇੱਕ ਵਾਰੀ ਅਗਰ ਤੁਹਾਡੇ ਕੋਲ ਆਏ ਕਿ ਉਹਨਾਂ ਨੂੰ ਲਗਾਤਾਰ ਆਉਣਾ ਪੈਂਦਾ ਤਾਂ ਕਿ ਤੁਸੀਂ ਮੋਨੀਟਰ ਕਰੋ, ਜਾਂ ਇੱਕ ਵਾਰੀ ਤੁਸੀਂ ਡਾਇਟ ਚਾਰਟ ਬਣਾ ਦਿੱਤਾ, ਸਭ ਕੁਛ ਉਹਨਾਂ ਨੂੰ ਗਾਈਡ ਕਰ ਦਿੱਤਾ, ਫਿਰ ਤੁਸੀਂ ਸਾਲ ਬਾਅਦ ਮਿਲਦੇ ਹੋ, ਕਿਸ ਤਰ੍ਹਾਂ ਕਰਦੇ ਹੋ?
ਐਸਾ ਹੁੰਦਾ ਕਿ ਪਹਿਲਾਂ ਤਾਂ ਐਟਲੀਸਟ 2 ਵਿਜ਼ਿਟਾਂ ਚਾਹੀਦੀਆਂ, ਕਿਉਂਕਿ ਤੁਸੀਂ ਉਹਨੂੰ ਕੰਸਲਟੇਸ਼ਨ ਦੇ ਟਾਈਮ ਉਹਨਾਂ ਦੀ ਬਾਰੇ ਜਾਣਕਾਰੀ ਲੈਂਦੇ ਹੋ, ਮੈਡੀਕਲ ਹਿਸਟਰੀ ਹੁੰਦੀ ਹੈ, ਕਿਉਂਕਿ ਡਿਫਰੈਂਟ ਟਾਈਪ ਦੀ ਬਿਮਾਰੀਆਂ ਕਰਕੇ ਡਿਫਰੈਂਟ ਮੈਡੀਸਨ ਵੀ ਤੁਹਾਡੇ ਡਾਇਬੀਟੀਜ਼ ਨੂੰ ਅਸਰ ਕਰਦੀਆਂ ਹੈਗੀਆਂ ਅਤੇ ਤੁਹਾਡੀ ਸ਼ੂਗਰ, ਈਵਨ ਤੁਸੀਂ ਸਭ ਕੁਛ ਕੰਟਰੋਲ ਕਰਦੇ ਹੋ ਪਰ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਮੇਰੀ ਸ਼ੂਗਰ ਨਹੀਂ ਕੰਟਰੋਲ 'ਚ ਹੈਗੀ ਹੈ ਅਤੇ ਮੈਂ ਕੀ ਕਰਾਂ, ਫਿਰ ਸੈਟਅਪ ਕਰਦੇ ਹਾਂ ਵੀ ਤੁਸੀਂ ਕਿੱਥੇ ਗਲਤ ਜਾ ਰਹੇ ਹੋ ਅਤੇ ਤੁਹਾਨੂੰ ਗਾਈਡ ਕਰਕੇ ਫਿਰ ਉਹ ਟਾਰਗੇਟ 'ਤੇ ਜਿਹੜਾ ਕਿ ਸਾਡੇ ਗੌਰਮੈਂਟ ਨੇ ਸੈੱਟ ਕੀਤਾ ਹੈ ਕਿ ਤੁਹਾਡੇ ਬਲੱਡ ਟੈਸਟ ਸਾਨੂੰ ਇੰਨੇ ਹੀ ਚਾਹੀਦੇ ਹੈਗੇ, ਅਗਰ ਤੁਹਾਡੇ ਇੰਨੇ ਨਹੀਂ ਹੁੰਦੇ ਤਾਂ ਕਦੇ ਕਦੇ ਮੈਡੀਸਨ ਵੀ GP ਨੂੰ ਲਿਖਣਾ ਪੈਂਦਾ ਲੈਟਰ ਕਿ ਹਾਂਜੀ ਇਹ ਮੈਡੀਸਨ ਨਹੀਂ ਕੰਮ ਕਰ ਰਹੀ ਹੈ, ਮੇ ਬੀ ਅਸੀਂ ਆਹ ਐਡ ਕਰ ਸਕਦੇ ਹਾਂ, ਜਾਂ ਕਦੇ ਕਦੇ ਇਹ ਹੁੰਦਾ ਕਿ ਮੈਡੀਸਨ ਤੁਸੀਂ 5 ਸਾਲ ਬੈਠੇ ਹੋ ਸੇਮ ਡੋਜ਼ 'ਤੇ
ਜੀ,
ਬਟ ਤੁਹਾਡੀ ਉਮਰ 5 ਸਾਲ ਜ਼ਿਆਦਾ ਹੋ ਗਈ ਹੈ ਅਤੇ ਤੁਹਾਡਾ ਜਿਹੜੇ ਅੰਗ ਪੈਰ ਵੀ ਹੈਗੇ ਉਹ 5 ਸਾਲ ਪੁਰਾਣੇ ਹੋ ਗਏ ਹੈਗੇ ਆ ਅਤੇ ਉਹ ਵੀ ਰਿਵਿਊ ਚਾਹੀਦੇ ਹੈਗੇ, ਜੈਸੇ ਕਿ ਕਾਰ ਵਿੱਚ ਆਇਲ ਦੀ ਜ਼ਰੂਰਤ ਪੈਂਦੀ ਹੈਗੀ ਹੈ ਅਤੇ ਸੇਮ ਉਹੀ ਹਾਲ ਹੁੰਦਾ ਆਪਣੇ ਸਰੀਰ ਦਾ ਵੀ, ਅਤੇ ਇਸ ਕਰਕੇ ਉਹਨੂੰ ਵੀ ਰਿਵਿਊ ਕਰਨਾ ਪੈਂਦਾ ਅਤੇ ਉਹ ਵੀ ਕਦੇ ਕਦੇ ਡਾਕਟਰਾਂ ਨੂੰ ਯਾਦ ਦਿਲਾਉਣਾ ਪੈਂਦਾ ਜੀ ਦਵਾਈ ਨੂੰ ਥੋੜ੍ਹਾ ਚੈੱਕ ਕਰ ਲਓ।
ਪਰ ਤੁਸੀਂ ਆਪ ਦਵਾਈ ਲਿਖ ਕਰਕੇ ਨਹੀਂ ਦਿੰਦੇ ਹੋ?
ਜੀ ਨਹੀਂ, ਕੋਈ ਆਪਣੇ ਹੈਗੇ ਆ ਡਾਇਬੀਟਿਕ ਐਜੂਕੇਟਰ ਜਾਂ ਦੂਸਰੇ ਹੈਗੇ ਆ ਉਹ ਪ੍ਰਸਕ੍ਰਾਈਬਰ ਉਹਨਾਂ ਦੇ ਰਾਈਟ ਹੁੰਦੇ ਹੈਗੇ ਆ, ਅਤੇ ਇਸ ਸਮੇਂ ਮੇਰਾ ਕੋਈ ਇੰਟੈਂਸ਼ਨ ਨਹੀਂ ਹੈ ਕਿ ਮੈਂ ਪ੍ਰਸਕ੍ਰਾਈਬਰ ਬਣਾ, ਮੈਂ ਜਿਹੜੇ ਆਪਣੇ ਫੀਲਡ 'ਚ ਹੈਗੀ ਆ ਉਹ ਠੀਕ ਹੈ। ਨੋਰਮਲੀ ਮੇਰਾ ਤਾਂ ਫੀਲਡ ਹਾਰਟ ਦਾ ਸੀਗਾ ਅਤੇ ਰੀਨਲ ਦਾ ਸੀਗਾ ਅਤੇ ਉਹਦੀ ਕਾਫੀ ਹੈਗੀ ਹੈ ਮੇਰੀ ਜਾਣਕਾਰੀ, ਅਤੇ ਮੈਂ ਵਿਕਟੋਰੀਆ ਅਤੇ ਕਿਆ ਇੱਕ ਹੋਰ ਵੈਸਟਰਨ ਆਸਟ੍ਰੇਲੀਆ ਔਰ ਮੈਂ ਅਸੀਂ 2 ਡਾਇਬੀਟਿਕ ਐਜੂਕੇਟਰ ਜੋ ਕਿ ਰੀਨਲ ਕੁਆਲੀਫਾਈਡ ਹੈਗੇ ਹਾਂ,
ਅਤੇ
ਕੈਨਬਰਾ ਦੀ ਗੌਰਮੈਂਟ ਕਦੇ ਕਦੇ ਸਾਡੇ ਕੋਲੋਂ ਲੈਟਰ ਲਿਖ ਕੇ ਐਡਵਾਈਸ ਮੰਗਦੀ ਹੈ ਕਿ ਹੁਣ ਅੱਗੇ ਅਸੀਂ ਕੀ ਕਰੀਏ, ਸੋ ਇੰਨਾ ਬਿਜ਼ੀ ਲਾਈਫ ਸਟਾਈਲ ਹੈ ਕਿ ਪ੍ਰਸਕ੍ਰਾਈਬਰ ਦੀ ਤਾਂ ਟਾਈਮ ਹੀ ਨਹੀਂ ਹੈ।
ਪਰ ਤੁਸੀਂ ਇੰਨਾ ਜ਼ਰੂਰ ਪੇਸ਼ੈਂਟ ਨੂੰ ਦੱਸ ਸਕਦੇ ਹੋ ਜੀ ਜੇ ਆਪਣੇ ਡਾਕਟਰ ਕੋਲ ਰਿਵਿਊ?
ਹਾਂਜੀ, ਉਹ ਤਾਂ ਅਸੀਂ ਲਿਖ ਕੇ ਦਿੰਦੇ ਹਾਂ, ਲੈਟਰ ਭੇਜਣਾ ਪੈਂਦਾ GP ਨੂੰ ਕੰਸਲਟੇਸ਼ਨ ਦੇ ਬਾਅਦ ਕਿ ਅਸੀਂ ਦੇਖਿਆ ਹੈ ਅਤੇ ਅਸੀਂ ਐਡਵਾਈਸ ਦਿੱਤੀ ਹੈ
ਜੀ। ਸੋ ਤੁਸੀਂ ਜ਼ਿਕਰ ਕੀਤਾ ਸੀ ਜਦ ਤੁਸੀਂ ਦੱਸਦੇ ਹੋ ਕਿ ਸੁਪਰ ਮਾਰਕੀਟ 'ਚ ਜਾ ਕੇ ਕੀ ਕੁਛ ਦੇਖਣਾ ਚਾਹੀਦਾ ਲੇਬਲ 'ਤੇ, ਸਾਡੇ ਸਰੋਤਿਆਂ ਨੂੰ ਦੱਸੋ ਜੀ ਕਿਸ ਤਰ੍ਹਾਂ ਲੇਬਲ ਰੀਡਿੰਗ ਕੀਤੀ ਜਾਵੇ?
ਮੇਰੇ ਪਾਸ ਚਾਰਟਸ ਹੈਗੇ ਆ ਜਿਹੜੇ ਜੋ ਇੰਟਰਸਟਿਡ ਹੁੰਦੇ ਹੈਗੇ ਆ ਆਪਣੇ ਖਾਣ ਨੂੰ ਵੀ ਮੈਂ ਇਹ ਖਾਣਾ ਹੈਗਾ ਅਤੇ ਮੈਂ ਉਹਨਾਂ ਨੂੰ ਜ਼ਰੂਰ ਦਿੰਦੀ ਹੈਗੀ ਹਾਂ, ਅਤੇ ਉਹਦੇ ਲਈ ਦੇਖਣਾ ਪੈਂਦਾ ਜੀ ਉਹਦੇ 'ਚ ਅਨਸੈਚੂਰੇਟਡ ਫੈਟ ਕਿੰਨਾ ਹੈਗਾ, ਸੈਚੂਰੇਟਡ ਫੈਟ ਕਿੰਨਾ, ਸ਼ੂਗਰ ਕਿੰਨੀ ਹੈਗੀ ਆ, ਉਹਦੀ ਇੰਪੋਰਟੈਂਟ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਤੁਹਾਡੇ ਖੂਨ ਵਿੱਚ ਜਿਹੜਾ ਹੈਗਾ ਸ਼ੂਗਰ ਤੁਹਾਡੀ ਜ਼ਿਆਦਾ ਵਧਾ ਸਕਦਾ।
ਸੋ ਤੁਸੀਂ ਕਹਿ ਰਹੇ ਹੋ ਬੇਸਿਕਲੀ ਸ਼ੂਗਰ ਕੰਟੈਂਟ ਵੇਖਿਆ ਜਾਵੇ, ਬਹੁਤਾ ਨਾ ਹੋਵੇ, ਅਤੇ ਸੈਚੂਰੇਟਡ ਫੈਟਸ?
ਹਾਂਜੀ, ਕਿਉਂਕਿ ਉਹ ਕੋਲੈਸਟਰੋਲ ਤੁਹਾਡਾ ਵਧਾਉਂਗੇ ਅਤੇ ਫਿਰ ਉਹਦੇ 'ਤੇ ਹਾਰਟ ਅਟੈਕ ਦੀ ਬਿਮਾਰੀ ਹੁੰਦੀ ਹੈ, ਸਟ੍ਰੋਕ ਦੀ ਬਿਮਾਰੀ ਹੁੰਦੀ ਹੈ, ਤੁਸੀਂ ਵੇਟ ਗੇਨ ਕਰਦੇ ਹੋ ਅਤੇ ਜਿੰਨਾ ਤੁਸੀਂ ਵੇਟ ਗੇਨ ਕਰੋਗੇ ਅਤੇ ਉਹ ਤੁਹਾਡੀ ਸ਼ੂਗਰ ਵੀ ਜ਼ਿਆਦਾ ਹੋਏਗੀ।
ਅਤੇ ਕਾਰਬੋਹਾਈਡਰੇਟਸ, ਤੁਸੀਂ ਸਟਾਰਚ ਦੀ ਗੱਲ ਕੀਤੀ ਸੀ?
ਬਿਲਕੁਲ, ਕਾਰਬੋਹਾਈਡਰੇਟ ਤਾਂ ਬਹੁਤ ਬਹੁਤ ਜ਼ਰੂਰੀ ਕੰਮ ਹੈਗਾ ਕਿਉਂਕਿ ਉਹਦੇ ਨਾਲ ਹੀ ਸ਼ੂਗਰ ਵੱਧਦੀ ਹੈ, ਜਿਹੜੀ ਤੁਸੀਂ ਸ਼ੂਗਰ ਆਪਾਂ ਚੀਨੀ ਚਾਹ 'ਚ ਪਾ ਕੇ ਪੀਂਦੇ ਹਾਂ ਉਹਦੇ ਨਾਲ ਸ਼ੂਗਰ ਜ਼ਿਆਦਾ ਨਹੀਂ ਵੱਧਦੀ ਜਿੰਨੀ ਕਿ ਕਾਰਬੋਹਾਈਡਰੇਟ ਨਾਲ ਵੱਧਦੀ ਹੈ।
ਸੋ ਮਤਲਬ ਅਗਰ ਕੋਈ 4 ਫੁਲਕੇ ਖਾਂਦਾ ਤਾਂ 3 ਕਰ ਲਈ ਬਿਹਤਰ ਹੈ?
ਹਾਂਜੀ, ਅਤੇ ਉਹ ਬਹੁਤ ਆਪਣੇ ਟੈਕਸੀ ਵਾਲੇ ਭਾਈ ਆਉਂਦੇ ਹੈਗੇ ਆ ਅਤੇ ਉਹ ਕਹਿੰਦੇ ਆ ਜੀ ਪਹਿਲਾਂ ਮੈਂ 4 ਫੁਲਕੇ ਖਾਂਦਾ ਸੀ ਹੁਣ ਮੈਂ 2 ਖਾਣ ਲੱਗ ਗਿਆ, ਪਰ ਮੇਰੀ ਸ਼ੂਗਰ ਘੱਟ ਨਹੀਂ ਹੁੰਦੀ ਹੈਗੀ ਆ। ਅਤੇ ਇਹ ਹੁੰਦਾ ਕਿ ਜੀ ਉਹ ਤੁਸੀਂ ਆਪਣੇ ਕੰਮ 'ਤੇ ਵੀ ਦੇਖੋ, ਤੁਸੀਂ ਟੈਕਸੀ ਚਲਾਉਂਦੇ ਹੋ ਅਤੇ ਤੁਸੀਂ ਸਾਰਾ ਦਿਨ ਉੱਥੇ ਬੈਠਦੇ ਹੈ, 10-12 ਘੰਟੇ ਬੈਠਦੇ ਹੋ, ਤੁਸੀਂ ਉਹ ਪਰੌਂਠੇ ਤਾਂ ਖਾਧੇ ਹੈਗੇ ਆ ਪਰ ਤੁਸੀਂ ਐਕਸਰਸਾਈਜ਼ ਨਹੀਂ ਕੀਤੀ ਅਤੇ ਤੁਸੀਂ ਉਹਨੂੰ ਬਰਨ ਵੀ ਕਰਨਾ ਹੈਗਾ, ਇਹ ਵੀ ਬਹੁਤ ਜ਼ਰੂਰੀ ਹੁੰਦਾ ਹੈ।
ਤੇ ਫਿਜ਼ੀ ਡਰਿੰਕਸ ਦਾ ਬੜਾ ਦੌਰ ਹੈ,
ਹਾਂਜੀ,
ਉਹ ਬਿਲਕੁਲ ਹੀ ਨਾ ਪੀਤੀਆਂ ਜਾਣ।
ਅਸੀਂ ਤਾਂ ਐਡਵਾਈਸ ਇਹੀ ਕਰਦੇ ਹਾਂ ਕਿ ਫਿਜ਼ੀ ਡਰਿੰਕ 'ਚ ਸ਼ੂਗਰ ਹੁੰਦੀ ਹੈ, ਇਸੇ ਕਰਕੇ ਲੇਬਲ ਵੀ ਇੰਪੋਰਟੈਂਟ ਹੈ ਵੀ ਉਹਦੇ ਸ਼ੂਗਰ ਕਿੰਨੀ ਹੈਗੀ ਆ। ਅਤੇ ਤੁਸੀਂ ਇਹ ਦੇਖੋ ਕਿ ਅਗਰ ਤੁਸੀਂ ਜਿਮ 'ਚ ਜਾ ਰਹੇ ਹੋ ਤੇ ਤੁਸੀਂ ਉੱਥੇ ਅੱਧਾ ਘੰਟਾ ਕਾਰਡੀਓ ਵਰਕਆਊਟ ਕਰਨਾ ਹੈਗਾ ਤੇ ਠੀਕ ਹੈ, ਤੁਸੀਂ ਉਹ ਪੀ ਲਓ ਕਿਉਂਕਿ ਤੁਹਾਡੇ ਲਈ ਐਨਰਜੀ ਹੈਗਾ, ਉਹ ਇੱਕ ਤਰ੍ਹਾਂ ਦੇ ਤੁਹਾਨੂੰ ਹੈਪੀ ਮੂਡ ਕਰਦਾ। ਬਟ ਤੁਸੀਂ ਇਹ ਦੇਖੋ ਕਿ ਅਗਰ ਤੁਸੀਂ ਜਿਮ 'ਚ ਜਾ ਕੇ ਅੱਧਾ ਘੰਟਾ ਰੈਸਟ ਕਰੋਗੇ, ਤੁਹਾਡੀ ਬੋਡੀ ਲਾਈਟ ਫੀਲ ਕਰਦੀ ਹੈ, ਤਾਂ ਤੁਹਾਨੂੰ ਫਿਜ਼ੀ ਡਰਿੰਕ ਦੀ ਜ਼ਰੂਰਤ ਨਹੀਂ ਪੈਂਦੀ। ਤੁਹਾਡੀ ਬੋਡੀ ਹੈਪੀ ਹੁੰਦੀ ਹੈ, ਇੰਨੀ ਕਿ ਤੁਸੀਂ ਕਹਿੰਦੇ ਆ ਕਿ ਇੰਨੀ ਐਨਰਜੀ ਆ ਜਾਂਦੀ ਹੈ ਕਿ ਮੈਨੂੰ ਫਿਜ਼ੀ ਡਰਿੰਕ ਦੀ ਜ਼ਰੂਰਤ ਨਹੀਂ ਹੈ।
ਜੀ, ਤੁਸੀਂ ਗੋਲ ਮੋਲ ਢੰਗ ਨਾਲ ਕਿ ਨਾ ਪੀਓ, ਅਤੇ ਜਿਹੜੀ ਡਾਇਟ ਜਾਂ ਜ਼ੀਰੋ ਲਿਖਿਆ ਹੁੰਦਾ ਕਿ ਬਿਲਕੁਲ ਇਸ ਸ਼ੂਗਰ ਨਹੀਂ, ਉਹ ਠੀਕ ਹੈ।
ਹਾਂਜੀ, ਉਹ ਤਾਂ ਫਿਰ ਉਹ ਕੰਪਨੀ ਵਾਲੀ ਐਡਵਰਟਾਈਜ਼ ਕਰ ਰਹੇ, ਮੈਂ ਕਿਸੇ ਕੰਪਨੀ ਨੂੰ ਰਿਪ੍ਰੈਜ਼ੈਂਟ ਨਹੀਂ ਕਰ ਰਹੀ।
ਅਤੇ ਫਰੂਟ ਜੂਸ?
ਹਾਂਜੀ, ਫਰੂਟ ਜੂਸ, ਉਹਦੀ ਸ਼ੂਗਰ ਤਾਂ ਹੁੰਦੀ, ਪੋਜ਼ਿਟਿਵ ਤਾਂ ਹਮੇਸ਼ਾ ਹਰ ਇੱਕ ਚੀਜ਼ 'ਚ ਹੁੰਦੇ ਹੈਗੇ, ਤੁਸੀਂ ਜਿਹੜੀ ਮਰਜ਼ੀ ਚੀਜ਼ ਲੈ ਲਓ, ਬਟ ਇਹ ਤਾਂ ਆਪਣੇ ਆਪਣੇ 'ਤੇ ਹੁੰਦਾ ਵੀ ਇਹ ਲਾਈਕਸ ਕੀ ਕਰਦੇ ਆ ਤੁਸੀਂ।
ਇਹਨਾਂ ਗੱਲਾਂ ਬਾਰੇ ਤਾਂ ਮੇਰੇ ਖਿਆਲ ਵਿਸਥਾਰ ਨਾਲ ਇੱਕ ਵਾਰ ਹੋਰ ਤੁਹਾਨੂੰ ਅਸੀਂ ਸਟੂਡੀਓ ਸੱਦਾਂਗੇ, ਪਰ ਮੇਰੇ ਖਿਆਲ ਮੈਂ ਅਖੀਰਲਾ ਸਵਾਲ ਤੁਹਾਨੂੰ ਇਹੀ ਪੁੱਛਾਂਗੀ ਕਿ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਕਰਨ ਵਾਸਤੇ ਤੁਸੀਂ ਕੀ ਐਡਵਾਈਸ ਦਿਓਗੇ? ਡਾਇਬਟੀਜ਼ ਅਗਰ ਹੈ ਤਾਂ ਇੱਕ ਰੈਗੂਲਰ ਐਕਸਰਸਾਈਜ਼ ਰਜੀਮ ਕੀ ਹੋਣੀ ਚਾਹੀਦੀ ਹੈ, ਅਤੇ ਅਗਰ ਨਹੀਂ ਹੈ ਪਰ ਤੁਹਾਡੀ ਫੈਮਿਲੀ ਵਿੱਚ ਕਿਸੇ ਨੂੰ ਹੈ, ਕੀ ਕੁਛ ਕਰਨਾ ਚਾਹੀਦਾ ਜੀ?
ਅਗਰ ਤੁਹਾਨੂੰ ਆਲਰੇਡੀ ਪਤਾ ਹੈ ਕਿ ਮੇਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਜਾਂ ਅੰਕਲ ਆਂਟੀ ਨੂੰ ਕਿਸੇ ਨੂੰ ਵੀ ਸ਼ੂਗਰ ਸੀਗੀ, ਔਰ ਤੁਸੀਂ ਆਪਣੇ ਇੰਡੀਆ ਦੇ ਬੈਕਗਰਾਊਂਡ 'ਤੇ ਹੈ, ਅਤੇ 75% ਤੁਹਾਡੇ 'ਤੇ ਇਹ ਹੈਗਾ ਕਿ ਤੁਹਾਨੂੰ ਡਾਇਬਟੀਜ਼ ਹੋਏਗੀ, ਬਟ ਉਹ ਕਿਸ ਸਟੇਜ 'ਤੇ ਕਿਸ ਉਮਰ 'ਤੇ ਹੋਏਗੀ ਇਹ ਤੁਹਾਡੇ ਹੱਥ 'ਤੇ ਹੈਗਾ, ਅਤੇ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਏਗਾ ਕਿ ਮੈਂ ਐਕਸਰਸਾਈਜ਼ ਕਰਾਂ। ਵਾਕਿੰਗ ਅਸੀਂ ਐਡਵਾਈਸ ਕਰਦੇ ਹਾਂ ਕਿ ਐਟਲੀਸਟ 30 ਮਿੰਟ ਦਿਨ 'ਚ ਤੁਸੀਂ ਐਕਸਰਸਾਈਜ਼ ਕਰੋ
ਰੋਜ਼ਾਨਾ।
ਹਾਂਜੀ, ਐਕਸਰਸਾਈਜ਼ ਕੀ ਜ਼ਰੂਰੀ ਕਿ ਤੁਹਾਡੇ ਕੋਲ ਜਿਵੇਂ ਤੁਸੀਂ ਜੁਆਇਨ ਕਰੋ, ਤੁਸੀਂ ਅਗਰ ਟ੍ਰੇਨ ਫੜਦੇ ਹੋ ਤਾਂ ਆਪਣੀ ਕਾਰ ਥੋੜ੍ਹੀ ਦੂਰ ਰੱਖੋ ਜਾਂ ਵਾਕਿੰਗ 'ਤੇ ਜਾਓ, ਬਟ ਅਗਰ ਤੁਸੀਂ 10 ਮਿੰਟ ਵੀ ਐਸੀ ਐਕਸਰਸਾਈਜ਼ ਕਰੋ ਕਿ ਜਿਹੜਾ ਤੁਹਾਡਾ ਦਿਲ ਹੈਗਾ ਉਹ ਤੇਜ਼ੀ ਨਾਲ ਚੱਲੇ, ਉਹ ਐਕਸਰਸਾਈਜ਼ ਹੈਗੀ। ਇਹ ਨਹੀਂ ਕਿ ਤੁਸੀਂ ਕਿਸੇ ਦੇ ਗਾਰਡਨ 'ਚ ਦੇਖੋ ਜੀ ਉਹਦੇ ਨਾਲ ਫੁੱਲ ਬਹੁਤ ਅੱਛੇ ਲੱਗੇ ਹੋਏ ਆ, ਜਾਂ ਸਟੇਜ਼ ਹੈਗੀਆਂ ਕੰਮ 'ਤੇ ਤੁਸੀਂ ਸਟੇਜ਼ ਯੂਜ਼ ਕਰੋ, ਉਹ ਵੀ ਤੁਸੀਂ ਇੱਕ ਤਰ੍ਹਾਂ ਦੇ ਐਕਸਰਸਾਈਜ਼ ਹੀ ਹੈਗੀ ਆ।
ਮਤਲਬ ਲਿਫਟ ਨਾ ਲਓ ਪੌੜੀਆਂ 'ਤੇ?
ਹਾਂਜੀ, ਕੋਲ ਜੀ, ਬਿਲਕੁਲ।
ਅੱਜ ਕੱਲ੍ਹ ਤਾਂ ਆਮ ਘਰਾਂ ਵਿੱਚ ਵੀ ਪੌੜੀਆਂ ਹੁੰਦੀਆਂ ਨੇ।
ਹਾਂਜੀ, ਬਿਲਕੁਲ, ਉਹ ਤਾਂ ਤੁਸੀਂ ਬੈਨੀਫਿਟ ਇੰਨਾ ਲਗਾ ਸਕਦੇ ਹੋ ਕਿ ਈਵਨ ਆਫਟਰ ਡਿਨਰ ਅਗਰ ਤੁਸੀਂ 5 ਮਿੰਟ ਕੰਟੀਨਿਊਸਲੀ ਉੱਪਰ ਨੀਚੇ ਆਪਣੇ ਡਬਲ ਸਟੋਰੀ ਜਿਨ੍ਹਾਂ ਦੇ ਘਰ ਹੈਗੇ ਤੁਸੀਂ ਐਕਸਰਸਾਈਜ਼ ਕਰੋ, ਅਤੇ ਉਹਦੇ ਮੁਕਾਬਲੇ ਤਾਂ ਤੁਹਾਡੀ ਮੋਰਨਿੰਗ ਸ਼ੂਗਰ ਜਿਹੜੀ ਹੈਗੀ ਆ ਉਹ ਬਿਲਕੁਲ ਟਾਰਗੇਟ ਹੋਏਗੀ ਕਿ ਨੋਰਮਲ ਸ਼ੂਗਰ ਹੋਏਗੀ।
ਅਤੇ ਜਾਂਦੀ ਵਾਰ ਦਾ ਸੁਨੇਹਾ, ਕਿਉਂਕਿ ਤੁਸੀਂ ਆਪ ਇਹ ਕਿਹਾ ਸੀ ਕਿ ਕਿਸੇ ਨੂੰ ਅਗਰ ਸ਼ੱਕਰ ਰੋਗ ਹੋ ਜਾਏ ਤਾਂ ਜ਼ਿੰਦਗੀ ਖਤਮ ਨਹੀਂ ਹੋ ਜਾਂਦੀ, ਸੋ ਤੁਸੀਂ ਕੀ ਦੱਸੋਗੇ ਜਿਸ ਨੂੰ ਹੁਣੇ ਹੀ ਡਾਇਬਟੀਜ਼ ਹੋਈ ਹੈ, ਸਭ ਤੋਂ ਬਿਹਤਰ ਸਲਾਹ ਕੀ ਦਿਓਗੇ ਉਹਨਾਂ ਨੂੰ?
ਆਪਣੇ ਖਾਣ ਪੀਣ ਦਾ ਧਿਆਨ ਰੱਖੋ, ਅਤੇ ਆਪਣੀ ਲਾਈਫ ਸਟਾਈਲ ਨੂੰ ਦੇਖੋ ਕਿ ਹਾਂਜੀ ਕਮ ਸੇ ਕਮ ਮੈਂ ਅੱਧਾ ਘੰਟਾ ਆਪਣੇ ਲਈ ਟਾਈਮ ਕੱਢਣਾ ਹੈ ਕਿ ਆਪਣੀ ਐਕਸਰਸਾਈਜ਼ ਕਰਨੀ ਹੈ, ਆਪਣੇ ਖਾਣ ਦੇ ਉੱਪਰ ਦੇਖਣਾ ਹੈਗਾ। ਤੁਸੀਂ ਡਾਇਬਟੀਜ਼ ਨੂੰ ਪੁੱਛ ਕਰ ਸਕਦੇ ਹੋ ਕਿ ਉਹ ਤੁਹਾਡੇ ਤੋਂ ਦੂਰ ਹੀ ਰਹੇ।
ਸਤਿੰਦਰ ਜੀ, ਬਹੁਤ ਬਹੁਤ ਵਡਮੁੱਲੀ ਜਾਣਕਾਰੀ ਤੁਸੀਂ ਦਿੱਤੀ ਅੱਜ ਸਟੂਡੀਓ ਵਿੱਚ ਆ ਕੇ, ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਅਤੇ ਇਸ ਕਿਸਮ ਦੀ ਜਾਣਕਾਰੀ ਕਿ ਪੰਜਾਬੀ ਵਿੱਚ ਵੀ ਅਸੀਂ ਕੋਈ ਪੈਂਫਲੇਟਸ, ਫਲਾਇਰਸ ਵਗੈਰਾ ਪੜ੍ਹ ਸਕਦੇ ਹਾਂ?
ਹਾਂਜੀ, ਮੈਂ ਆਪਣੇ ਬਣਾਏ ਸੀਗੇ ਜਿਹੜੇ ਕਿ ਇੰਟਰਨੈਟ 'ਤੇ ਵੀ ਕਾਫੀ ਹੈਗੇ ਆ, ਬਟ ਇੰਟਰਨੈਟ 'ਤੇ ਇਹ ਹੁੰਦਾ ਕਿ ਉਹ ਜਨਰਲ ਨੌਲੇਜ ਹੁੰਦੀ ਹੈ ਕਿ ਹਰੇਕ ਲਈ ਹੈ, ਬਟ ਜਦ ਮੇਰੇ ਪਾਸ ਕੋਈ ਆਉਂਦਾ ਤਾਂ ਮੈਂ ਦੇਖਦੀ ਹਾਂ ਕਿ ਸਪੈਸ਼ਲੀ ਇੰਡੀਵਿਜੁਅਲੀ ਕਿ ਉਹਨਾਂ ਦੀ ਕੀ ਨੀਡਸ ਹੈਗੀਆਂ ਅਤੇ ਉਹਨਾਂ ਨੂੰ ਕੈਸੇ ਐਡਵਾਈਸ ਕਰਨਾ ਅਤੇ ਕੈਸੇ ਉਹ ਬੈਨੀਫਿਟ ਹੋ ਸਕਦੇ ਹੈ, ਅਤੇ ਉਹਨਾਂ ਲਈ ਫਿਰ ਮੈਂ ਇਨਫੋਰਮੇਸ਼ਨ ਕੀਤੀ ਹੋਈ ਹੈ। ਪੰਜਾਬੀ 'ਚ ਵੀ ਹੈ, ਹਿੰਦੀ 'ਚ ਵੀ ਹੈਗੀ ਆ, ਅਤੇ ਆਪਣੀ ਉਰਦੂ 'ਚ ਵੀ ਹੈਗੀ ਆ, ਅਤੇ ਡਿਫਰੈਂਟ ਤਮਿਲ ਲੈਂਗੁਏਜ ਹੈ ਜਾਂ ਟਰਕਿਸ਼ ਲੈਂਗੁਏਜ ਹੈਗੀਆਂ, ਇਟਾਲੀਅਨ ਹੈ, ਗ੍ਰੀਕ ਹੈ, ਅਤੇ ਹਰ ਇੱਕ ਲਈ ਹੈਗੀਆਂ।
ਜਿਵੇਂ ਪਹਿਲਾਂ ਵੀ ਕਿਹਾ, ਬਹੁਤ ਬਹੁਤ ਜ਼ਰੂਰੀ ਲੋੜੀਂਦੀ ਜਾਣਕਾਰੀ ਅੱਜ ਦਿੱਤੀ ਹੈ ਜੀ। ਮਿਹਰਬਾਨੀ ਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ, ਉਮੀਦ ਕਰਦੀ ਹਾਂ ਅੱਗੇ ਚੱਲ ਕੇ ਦੁਬਾਰਾ ਇੱਥੇ ਸ਼ਿੰਗਾਰੋਗੇ, ਅਤੇ ਜਿਹੜੇ ਸਾਡੇ ਸਰੋਤੇ ਅਗਰ ਕੋਈ ਸਵਾਲ ਤੁਹਾਨੂੰ ਪੁੱਛਣ ਉਹਦੇ ਵੀ ਜਵਾਬ ਦੇਵੋਗੇ। ਬਹੁਤ ਮਿਹਰਬਾਨੀ ਜੀ,
ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਨੂੰ ਬੁਲਾਉਣ ਦਾ, ਐਂਡ ਬਹੁਤ ਸਾਰੇ ਸ਼ਰਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
SBS, 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 SBS